ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੋਗੋ ਜੁਗ ਅਟਲ ਤਖਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਆਓ ਸਾਰੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਮੁਖ ਪਿਆਰੇ ਸਿੰਘ ਸਾਹਿਬ ਦੀ ਰਸਨਾ ਤੋਂ ਜੋ ਅੱਜ ਦਾ ਸ਼੍ਰੀ ਮੁੱਖ ਵਾਕ ਹੈ ਬੜੇ ਹੀ ਪਿਆਰ ਸਹਿਤ ਸ਼ੁੱਧ ਰੂਪ ਦੇ ਵਿੱਚ ਸਰਵਣ ਕੀਤਾ ਹੈ। ਅੱਜ ਦਾ ਜੋ ਮੁੱਖ ਵਾਕ ਹੈ ਜੈਤ ਸ਼੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਜੈਤ ਸ਼੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦੀ ਬਾਣੀ, ਪੰਜਵੇਂ ਪਾਤਸ਼ਾਹ ਦੀ ਬਾਣੀ, ਨੌਵੇਂ ਪਾਤਸ਼ਾਹ ਦੀ ਬਾਣੀ, ਭਗਤ ਰਵਿਦਾਸ ਮਹਾਰਾਜ ਦੀ ਬਾਣੀ, ਸਾਧ ਸੰਗਤ ਦਰਜ ਹੈ। ਜੋ ਅੱਜ ਮੁੱਖ ਵਾਕ ਆਇਆ ਹੈ, ਸਾਧ ਸੰਗਤ ਜੀ ਇਹਦੀ ਕੋਥਾਣਕਾ ਹੈ। ਗੁਰੂ ਰਾਮਦਾਸ ਪਾਤਸ਼ਾਹ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਧਰਤੀ 'ਤੇ ਤਾਰ ਰਹੇ ਹਨ ਉਪਦੇਸ਼ ਦੇ ਕੇ। ਇਹ ਉਹ ਧਰਤੀ ਹੈ ਜਿਸ ਬਾਰੇ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ, ਡਿੱਠੈ ਸਭੈ ਥਾਵ ਨਹੀਂ ਤੁਧ ਜੇਹਿਆ। ਇਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਬਦੋਹੋ ਪੁਰਖ ਬਦਾਤੇ ਤਾਂ ਤੂੰ ਸੋਹਿਆ, ਬਸਦੀ ਸਾਗਰ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਈਐ ਰਾਮਦਾਸ ਸਰ। 1300 ਅਤੇ 62 ਅੰਗ 'ਤੇ ਫਨੇਹੇ ਮਹੱਲਾ ਪੰਜਵਾਂ ਸਤਿਗੁਰੂ ਇਹ ਬਚਨ ਕਰਦੇ ਨੇ ਗੁਰੂ ਅਰਜਨ ਸਾਹਿਬ ਪੰਜਵੇਂ ਸਰੂਪ ਦੇ ਵਿੱਚ ਕਿ ਇਸ ਧਰਤੀ ਵਰਗੀ ਕੋਈ ਧਰਤੀ ਨਹੀਂ ਜਿੱਥੇ ਅੱਜ ਆਪਾਂ ਸਾਰੇ ਬੈਠੇ ਹਾਂ। ਡਿੱਠੇ ਸਭ ਥਾਵ ਨਹੀਂ ਤੁਧ ਜੇ ਆ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਰਗਾ ਦਰਬਾਰ ਨਹੀਂ ਕਿਤੇ। ਇੱਕ ਤਾਂ ਸਾਡਾ ਸਰੀਰ ਹਰਿਮੰਦਰ ਹੈ, ਇੱਕ ਸਤਿਗੁਰਾਂ ਨੇ ਪੰਜਵੇਂ ਸਰੂਪ ਦੇ ਵਿੱਚ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਹਰਿਮੰਦਰ ਦਾ ਅਰਥ ਕੀ ਹੁੰਦਾ ਹੈ? ਹਰ ਮੰਦਰ ਰਾਰੇ ਨੂੰ ਸਿਹਾਰੀ ਕਰਕੇ, ਹਰ ਨਾਮ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ। ਦੂਜਾ ਅਰਥ ਹੈ ਸਾਡੇ ਪਾਪਾਂ ਨੂੰ ਹਰਨ ਵਾਲਾ ਪਰਮੇਸ਼ਰ, ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ। ਹਰ ਮੰਦਰ ਹਰੀ ਦਾ ਮੰਦਰ ਤੋਂ ਭਾਵ ਦਰਬਾਰ। ਇਸ ਕਰਕੇ ਇਸ ਮੁਕੱਦਸ ਅਸਥਾਨ ਨੂੰ ਸ਼੍ਰੀ ਦਰਬਾਰ ਸਾਹਿਬ ਵੀ ਆਖਿਆ ਜਾਂਦਾ ਹੈ। ਦੁਨੀਆਂ ਦਾ ਕੋਈ ਐਸਾ ਗੁਰਦੁਆਰਾ ਨਹੀਂ ਜਿਹਨੂੰ ਦਰਬਾਰ ਸਾਹਿਬ ਆਖਿਆ ਜਾਂਦਾ ਹੋਵੇ, ਕੇਵਲ ਅਤੇ ਕੇਵਲ ਗੁਰੂ ਰਾਮਦਾਸ ਦਾ ਦਰ। ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਕਲਯੁੱਗ ਦਾ ਭਿਆਨਕ ਸਮਾਂ ਆਵੇਗਾ, ਜਿੰਨੇ ਤੀਰਥ ਹਨ ਉੱਥੇ ਸ਼ੁੱਧਤਾ ਨਹੀਂ ਰਹੇਗੀ, ਸਾਰੇ ਤੀਰਥ ਇੱਥੇ ਆ ਕੇ ਨਿਵਾਸ ਕਰਨਗੇ। ਸੱਚਮੁੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਅਸਥਾਨ ਹੈ, ਇਸ ਤੋਂ ਵੱਡਾ ਕੋਈ ਦੁਨੀਆਂ ਦੇ ਵਿੱਚ ਤੀਰਥ ਨਹੀਂ। ਜੋ ਪਵਿੱਤਰ ਸਰੋਵਰ ਹੈ, ਇਹ ਕੋਈ ਆਮ ਸਰੋਵਰ ਨਹੀਂ। ਸਾਧ ਸੰਗਤ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਕੋਈ ਆਮ ਇਮਾਰਤ ਨਹੀਂ। ਕਈ ਨਾਸਤਕ ਲੋਕ ਕਹਿ ਦਿੰਦੇ ਹੈ ਜੇ ਇਹ ਆਮ ਇਮਾਰਤ ਹੁੰਦੀ, ਜਿਹੜਾ ਕੱਲ੍ਹ ਦਾ ਦਿਨ ਲੰਘ ਕੇ ਗਿਆ, ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜਦੋਂ ਮੱਸਾ ਰੰਗੜ ਇੱਥੇ ਬੇਅਦਬੀ ਕਰਦਾ ਸੀ 11 ਅਗਸਤ 1740 ਨੂੰ, ਉਹਦਾ ਸਿਰ ਨਾ ਵੱਢਦੇ ਅਤੇ ਉਹਦਾ ਸਿਰ ਵੱਢ ਕੇ ਖਿੱਦੋ ਖੂੰਡੀ ਨਾ ਖੇਡਦੇ। ਜੇ ਸਰੋਵਰ ਕੋਈ ਆਮ ਸਰੋਵਰ ਹੁੰਦਾ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਸ਼੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਲਖੀਰ ਖਿੱਚ ਕੇ ਸਰ ਸੰਗਤ ਜੀ ਵੈਰੀਆਂ ਨਾਲ ਯੁੱਧ ਨਾ ਲੜਦੇ ਅਤੇ ਇੱਥੇ ਆਪਣਾ ਸੀਸ ਨਾ ਭੇਟ ਕਰਦੇ, ਜੇ ਸਿਰਫ ਇਹ ਨਹਾਉਣ ਵਾਸਤੇ ਬਣਿਆ ਹੁੰਦਾ। ਨਹੀਂ, ਇਹ ਅੰਮ੍ਰਿਤ ਸਰੋਵਰ ਹੈ। ਸਾਇੰਸ ਨੇ ਵੀ ਸਿੱਧ ਕਰਤਾ ਕਿ ਜਿਹੜਾ ਪਾਣੀ ਹੈ ਇਹ ਬਾਣੀ ਦਾ ਆਸਰ ਕਬੂਲਦਾ ਹੈ, ਮਿੱਟੀ ਵੀ ਬਾਣੀ ਦਾ ਆਸਰ ਕਬੂਲਦੀ ਹੈ। ਸੋ ਇਹ ਧਰਤੀ, ਇਹ ਅੰਮ੍ਰਿਤ ਜਲ, ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ, ਦੁਨੀਆਂ ਦੇ ਵਿੱਚ ਇਸ ਧਰਤੀ ਦਾ ਕੋਈ ਸਾਨੀ ਨਹੀਂ, ਮੁਕਾਬਲਾ ਨਹੀਂ ਕਰ ਸਕਦਾ। ਇੱਥੇ ਸਤਿਗੁਰੂ ਕਲਿਆਣ ਕਰ ਰਹੇ ਨੇ ਜੀਵਾਂ ਦੀ, ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ, ਉਹਦਾ ਨਾਂ ਇਤਿਹਾਸ ਦੇ ਵਿੱਚ ਸਨਮੁੱਖ ਆਉਂਦਾ। ਸਨਮੁੱਖ ਇਹ ਸ਼ਬਦ ਦੀ ਉਥਾਨਕਾ ਹੈ ਜਿਹੜੀ। ਉਹ ਸਨਮੁੱਖ ਨਾਮੇ ਸਿੱਖ ਕਹਿਣ ਲੱਗਿਆ, ਮਹਾਰਾਜ ਹਿਰਦੇ ਚ ਨਾਮ ਕਿਵੇਂ ਵਸੇ? ਤੇ ਜਿਹਦੇ ਹਿਰਦੇ ਚ ਨਾਮ ਵਸ ਜਾਂਦਾ ਤੇ ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਇਹ ਸ਼ਬਦ ਸਤਿਗੁਰੂ ਮਹਾਰਾਜ ਉਚਾਰਨ ਕਰਕੇ, ਸ਼ਬਦ ਮਹਾਰਾਜ ਉਚਾਰਨ ਕਰਕੇ ਸਾਨੂੰ ਸੰਸਾਰ ਦੇ ਜੀਵਾਂ ਨੂੰ ਉਪਦੇਸ਼ ਦੇ ਰਹੇ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌਹ ਵਰਨਾ ਕੋ ਸਾਂਝਾ, ਸਾਰਿਆਂ ਵਰਨਾ ਨੂੰ। ਇਹ ਹਰਿਮੰਦਰ ਸਾਹਿਬ ਦੇ ਚਾਰ ਇੱਥੇ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਨੇ, ਇੱਥੇ ਕੋਈ ਵੀ ਆ ਸਕਦਾ। ਜਿਹੜਾ ਨਿਮਰਤਾ ਦੇ ਨਾਲ ਆਉਂਦਾ ਉਹਨੂੰ ਇੱਥੇ ਪ੍ਰਸ਼ਾਦ ਮਿਲਦਾ, ਦੇਗ ਮਿਲਦੀ ਹੈ। ਜਿਹੜਾ ਚੜ ਕੇ ਆਉਂਦਾ ਉਹਨੂੰ ਤੇਗ ਮਿਲਦੀ ਹੈ। ਇਸ ਸਥਾਨ ਤੇ ਬੁਰੀ ਨਿਗਾਹ ਰੱਖਣ ਵਾਲੇ ਨਾ ਦੁਨੀਆ ਦੇ ਨਕਸ਼ੇ ਤੇ ਰਹੇ ਹੈ ਤੇ ਨਾ ਰਹਿਣਾ ਕਿਸੇ ਨੇ। ਜੋ ਕੱਲਾ ਕੱਲਾ ਪੱਥਰ, ਕੱਲੀ ਕੱਲੀ ਸਿਲਾ ਦੇਖਦੇ ਹੋ, ਪਤਾ ਨਹੀਂ ਕਿੰਨੇ ਕੁ ਸਿੰਘਾਂ ਦੇ ਇੱਥੇ ਸੀਸ ਲੱਗੇ ਹੈ, ਕਿੰਨੀਆਂ ਕੁ ਸ਼ਹਾਦਤਾਂ ਹੋਈਆਂ ਨੇ। ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਸਭ ਤੋਂ ਲੇਟੈਸਟ ਹੈ, ਜਿਹਨੂੰ 550 ਸਾਲ ਹੋਏ ਹੈ, ਪਰ ਲਗਭਗ 10 ਲੱਖ ਦੇ ਕਰੀਬ ਸਿੱਖ ਕੌਮ ਦੇ ਵਿੱਚ ਸ਼ਹਾਦਤਾਂ ਹੋ ਚੁੱਕੀਆਂ ਨੇ। ਸੋ ਵੀ ਆਰ ਪ੍ਰਾਊਡ ਟੂ ਬੀ ਸਿੱਖ। ਸਾਨੂੰ ਸਿੱਖ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਸਿੱਖ ਧਰਮ ਕਹਿੰਦਾ ਹੈ ਕਿ ਸੱਚ ਬੋਲਣਾ ਹੈ। ਬੋਲ ਸੋ ਧਰਮੜੀਆ ਮੋਣ ਘੱਤ ਧਾਰੀ ਰਾਮ। ਹੇ ਸ੍ਰੇਸ਼ਟ ਪੁਰਖਾ, ਮੋਣ ਧਾਰਨ ਕਰਕੇ ਨਾ ਬੈਠ, ਬੋਲ, ਸੱਚ ਬੋਲ। ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਹਾਰੀ ਰਾਮ। ਸੰਸਾਰ ਦੀ ਜਿਹੜੀ 3 ਪ੍ਰਕਾਰ ਦੀ ਮਾਇਆ, ਜੜ ਚੇਤਨ ਤੇ ਅਗਿਆਨ ਰੂਪ, ਇਹ ਨਾਸ਼ਵੰਤ ਹੈ। ਇਸ ਕਰਕੇ ਉਸ ਸਨਮੁਖ ਨਾਮੇ ਸਿੱਖ ਨੂੰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੈਤ ਸ੍ਰੀ ਰਾਗ ਦੇ ਵਿੱਚ, ਚੌਥੇ ਪਾਤਸ਼ਾਹ, ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਪਾਤਸ਼ਾਹ, ਛੋਟੀ ਸੁਲਤਾਨ ਕੀ ਉਪਦੇਸ਼ ਦਿੰਦੇ ਹੈ? ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੈਤ ਸ਼੍ਰੀ ਮਹੱਲਾ ਚੌਥਾ, ਜੈਤ ਸ਼੍ਰੀ ਰਾਗ ਦੇ ਵਿੱਚ ਮਹੱਲਾ ਚੌਥਾ ਤੋਂ ਭਾਵ ਚੌਥੇ ਪਾਤਸ਼ਾਹ ਦਾ ਇਹ ਸ਼ਬਦ ਹੈ। ਚੌਥੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰਦੇ ਹਨ। ਉਹ ਸਿੱਖ ਨੇ ਸਵਾਲ ਕੀਤਾ ਕਿ ਹਿਰਦੇ 'ਚ ਨਾਮ ਕਿਵੇਂ ਵਸੇ? ਨਾਮ ਗੁਰੂ ਦੀ ਕਿਰਪਾ ਤੋਂ ਬਿਨਾਂ ਹਿਰਦੇ 'ਚ ਵੱਸਦਾ ਨਹੀਂ। ਇਹ ਨਾਮ ਦਾ ਨਸ਼ਾ ਐਸਾ ਹੈ, ਪਹਿਲੀ ਗੱਲ, ਚੰਗੇ ਕਰਮਾਂ ਤੋਂ ਬਿਨਾਂ ਇਹ ਨਸ਼ਾ ਨਾਮ ਦਾ ਚੜ੍ਹਦਾ ਨਹੀਂ। ਜੇ ਇੱਕ ਵਾਰੀ ਨਾਮ ਦਾ ਨਸ਼ਾ ਚੜ੍ਹ ਜਾਵੇ ਤੇ ਆਰੇ ਦੇ ਦੰਦਿਆਂ ਥੱਲੇ ਵੀ ਨਹੀਂ ਲਹਿੰਦਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਤਾਂ ਭਾਈ ਮਤੀ ਦਾਸ ਜੀ ਨੇ ਕਿਹਾ, ਆਰਾ ਪਿਆਰਾ ਲਗਤ ਹੈ, ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ, ਮੇਰਾ ਸੱਕੀ ਸਿਦਕ ਨਾ ਜਾਏ। ਭਾਈ ਤਾਰੂ ਸਿੰਘ ਸਾਹਿਬ ਨੂੰ ਨਾਮ ਦਾ ਨਸ਼ਾ ਚੜ੍ਹਿਆ ਹੋਇਆ ਸੀ, ਖੋਪਰ ਲੁਹਾ ਦਿੱਤਾ ਪਰ ਮੁੱਖੋਂ ਸੀ ਤੱਕ ਨਹੀਂ ਉਚਾਰੀ। ਸੋ ਇਸ ਕਰਕੇ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਘਰ ਪਹਿਲਾ, ਪਹਿਲੇ ਘਰ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ। ਚੌਪਦੇ, 4 ਪਦਿਆਂ ਵਾਲਾ ਸ਼ਬਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਓਅੰਕਾਰ ਦਾ ਕੀ ਅਰਥ ਹੈ? ਇੱਕ ਆਦ ਵੈਤ ਬ੍ਰਹਮ, ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ, ਜਿਹਨੇ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀਵਾਨ, ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ, ਰੋਜੀ ਦੇਣ ਵਾਲਾ ਤੇ ਲੈ ਕਰਨ ਵਾਲਾ ਪਰਮੇਸ਼ਰ ਹੈ। ਇੱਕ ਓਅੰਕਾਰ ਦਾ ਅਰਥ ਹੈ ਇੱਕ ਆਦ ਵੈਤ ਬ੍ਰਹਮ, ਉਸ ਵਾਹਿਗੁਰੂ ਦਾ ਕਿਸੇ ਨਾਲ ਵੈਰ ਨਹੀਂ, ਦਵੈਤ ਚੋਂ ਰਹਿਤ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਅਤੇ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਉਹ
ਮੇਰੇ ਹੀ ਰਹਿ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸਤਿਗੁਰੂ ਮਹਾਰਾਜ ਉਸ ਸਿੱਖ ਨੂੰ ਕਹਿੰਦੇ ਹੈ, ਹੇ ਭਾਈ ਗੁਰੂ ਕੇ ਸਿੱਖਾ, ਮੇਰੇ ਹੀ ਅਰੇ ਨਾ ਰਤਨ ਨਾਮ ਹਰ ਬਸਿਆ, ਮੇਰੇ ਹਿਰਦੇ ਚ ਨਾਮ ਰੂਪੀ ਰਤਨ ਉਦੋਂ ਬਸਿਆ ਤੇ ਜਦੋਂ ਪੂਰੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਦਾ ਹੱਥ ਮੇਰੇ ਅੰਤਸ਼ਕਰਨ ਰੂਪ ਮੱਥੇ ਤੇ ਰੱਖ ਦਿੱਤਾ। ਮਨ ਚਿੱਤ ਬੁੱਧ ਤੇ ਅਹੰ ਭਾਵ ਚਾਰ ਚੀਜ਼ਾਂ ਨੂੰ ਮਿਲਾ ਕੇ ਅੰਤਸ਼ਕਰਨ ਬਣਦਾ ਹੈ। ਮੇਰੇ ਹਿਰਦੇ ਚ ਨਾਮ ਰੂਪੀ ਰਤਨ ਉਦੋਂ ਬਸਿਆ ਭਾਈ ਗੁਰਸਿੱਖਾ, ਜਦੋਂ ਪੂਰੇ ਗੁਰੂ ਨੇ ਮੇਰੇ ਅੰਤਸ਼ਕਰਨ ਰੂਪ ਮੱਥੇ ਤੇ ਕਿਰਪਾ ਦਾ ਹੱਥ ਰੱਖ ਦਿੱਤਾ। ਗੁਰੂ ਤਾਂ ਅੱਜ ਵੀ ਬੜੇ ਤੁਰੇ ਫਿਰਦੇ ਆ, ਪਹਿਲੇ ਨੰਬਰ ਤੇ ਕੱਚਾ ਗੁਰੂ, ਦੂਜੇ ਨੰਬਰ ਤੇ ਅੰਨਾ ਗੁਰੂ, ਤੀਜੇ ਨੰਬਰ ਤੇ ਵਿਦਵਾਨ ਗੁਰੂ, ਚੌਥੇ ਨੰਬਰ ਤੇ ਅਵਧੂਤ ਗੁਰੂ, ਪੰਜਵੇਂ ਨੰਬਰ ਤੇ ਸਮਰੱਥ ਗੁਰੂ। ਕੱਚੇ ਗੁਰੂ ਬੜੇ ਹੈ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨਿੱਤ ਝੂਠੋ ਝੂਠ ਬਲੇਣ। ਗੁਰੂ ਦੂਜੇ ਨੰਬਰ ਤੇ ਅੰਨਾ, ਜਿਹੜਾ ਆਪੇ ਅੰਨਾ, ਕਿਸੇ ਨੂੰ ਕੀ ਰਸਤਾ ਦਿਖਾਊਗਾ ਆਪਣੇ ਚੇਲੇ ਚਾਟੜਿਆਂ ਨੂੰ। ਅੰਨਾ ਆਗੂ ਜੇਠੀ ਹੈ ਕਿਉਂ ਸਾਥ ਮਹਾਵੈ, ਭਾਈ ਗੁਰਦਾਸ ਜੀ ਵੀ ਕਹਿੰਦੇ ਹੈ। ਤੀਜੇ ਨੰਬਰ ਤੇ ਵਿਦਵਾਨ ਗੁਰੂ, ਜਿਹਦੇ ਪੱਲੇ ਕੱਲੀ ਵਿੱਦਿਆ ਵਿੱਦਿਆ ਹੋਵੇ, ਚਾਰ ਕਿਤਾਬਾਂ ਪੜ੍ਹ ਲਈਆਂ ਪਰ ਕਮਾਈ ਨਹੀਂ ਸਿਮਰਨ ਦੀ, ਨਾਮ ਦੀ। ਅੱਜ ਦੇ ਸਮੇਂ ਦੇ ਵਿੱਚ ਪ੍ਰਚਾਰ ਬੜਾ ਹੋ ਰਿਹਾ, ਬੜੇ ਵੱਡੇ ਪੱਧਰ ਤੇ ਸੰਗਤਾਂ ਪ੍ਰਬੰਧ ਕਰਦੀਆਂ ਨੇ, ਪਰ ਅਸਰ ਨਹੀਂ ਕਿਸੇ ਤੇ ਹੋ ਰਿਹਾ। ਕਾਰਨ ਕੀ ਹੈ? ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਿਤਨੇਮੀ ਪ੍ਰੇਮੀ ਸਿਮਰਨ ਦੇ ਅਭਿਆਸੀ ਪ੍ਰਚਾਰਕਾਂ ਦੀ ਵੱਡੀ ਘਾਟ ਪੈ ਗਈ ਹੈ। ਚਾਰ ਕਿਤਾਬਾਂ ਨੂੰ, ਚਾਰ ਗ੍ਰੰਥਾਂ ਨੂੰ ਰੱਟਾ ਲਾਇਆ ਤੇ ਸਟੇਜ ਤੇ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ। ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੀ ਕਮਾਈ ਨਹੀਂ ਕੀਤੀ, ਨਿਤਨੇਮ ਨਹੀਂ ਕੀਤਾ, ਸੇਵਾ ਸਿਮਰਨ ਬੰਦਗੀ ਨਹੀਂ ਕੀਤੀ, ਤੇ ਐਸੇ ਪ੍ਰਚਾਰ ਦਾ ਕਿਸੇ ਤੇ ਕੀ ਅਸਰ ਪਵੇਗਾ? ਸਾਧ ਸੰਗਤ ਜੀ, ਐਸੇ ਮਹਾਤਮਾ ਜਿਹੜੇ ਅੱਠੇ ਪੈਰ ਨਾਮ ਸਿਮਰਨ ਦੇ ਵਿੱਚ ਗੁੜੁੰਦ ਰਹਿਣ ਵਾਲੇ ਐਸੇ ਮਹਾਤਮਾ ਹੋਏ ਨੇ ਪਿਛਲੇ ਸਮੇਂ ਦੌਰਾਨ, ਜੇ ਕਿਸੇ ਨਗਰ ਦੇ ਵਿੱਚ ਦੀ ਉਹ ਮਹਾਤਮਾ ਲੰਘ ਵੀ ਜਾਇਆ ਕਰਦੇ ਤਾਂ ਲੋਕ ਉਹਨਾਂ ਵੱਲ ਵੇਖ ਕੇ ਹੀ ਅੰਮ੍ਰਿਤ ਪਾਨ ਕਰ ਲਿਆ ਕਰਦੇ ਸੀ। ਇਹ ਨਿਸ਼ਾਨੀ ਸਾਧ ਕੀ ਜਿੱਤ ਭੇਟ ਤਰੀ ਹੈ। ਪੂਰਨ ਮਹਾਤਮਾ ਦੀ ਇਹ ਨਿਸ਼ਾਨੀ ਹੈ ਜਿਹਦੇ ਦਰਸ਼ਨ ਕਰਕੇ ਜਿਹੜਾ ਸਾਡਾ ਮਨ ਹੈ ਨਿਤਨੇਮ ਵੱਲ ਲੱਗ ਜਾਵੇ। ਆਓ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਹੇ ਭਾਈ ਸਨਮੁੱਖ ਜੀ, ਮੇਰੇ ਹਿਰਦੇ 'ਚ ਉਦੋਂ ਵਾਹਿਗੁਰੂ ਦਾ ਨਾਮ ਬਸਿਆ ਜਦੋਂ ਪੂਰੇ ਗੁਰੂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਦੇ ਪਾਤਸ਼ਾਹ ਦੀ ਕਿਰਪਾ ਹੋਈ, ਅੰਤਸ਼ਕਰਨ ਰੂਪ ਮੱਥੇ 'ਤੇ ਉਹਨਾਂ ਨੇ ਕਿਰਪਾ ਦਾ ਹੱਥ ਰੱਖ ਦਿੱਤਾ। ਇਹ ਨਾਮ ਰਤਨਾਂ ਤੋਂ ਵੀ ਅਮੋਲਕ ਹੈ। ਰਤਨ ਵੈਸੇ ਕਈ ਤਰ੍ਹਾਂ ਦੇ ਨੌ ਪ੍ਰਕਾਰ ਦੇ ਮੰਨੇ ਨੇ, ਜਿਵੇਂ ਸਾਧ ਸੰਗਤ ਜੀ, ਪੁਖਰਾਜ ਹੋ ਗਿਆ, ਫਿਰੋਜ਼ ਹੋ ਗਿਆ, ਨੀਲ ਹੋ ਗਿਆ, ਪੰਨਾ ਹੋ ਗਿਆ, ਇਸ ਤਰ੍ਹਾਂ ਦੇ ਜਿਹੜੇ ਇਹ ਰਤਨ ਮੰਨੇ ਹੈ। ਅਤੇ ਅੰਤਰੀਵ ਇਹਦਾ ਅਰਥ ਕੀ ਹੈ? ਅੰਮ੍ਰਿਤ ਵੇਲਾ ਵੀ ਰਤਨ ਦੀ ਨਿਆਈ ਹੈ, ਸਤਸੰਗ ਵਿੱਚ ਆਉਣਾ ਵੀ ਰਤਨਾਂ ਦੀ ਨਿਆਈ ਹੈ, ਗੁਰਬਾਣੀ ਪੜ੍ਹਨੀ ਰਤਨਾਂ ਦੀ ਨਿਆਈ ਹੈ। ਮਨੁੱਖਾ ਜਨਮ ਵੀ ਇੱਕ ਰਤਨ ਪ੍ਰਾਪਤ ਹੋਇਆ ਤੈਨੂੰ। ਰਤਨ ਦਾ ਅਰਥ ਕੀ ਹੈ? ਅੱਖਰੀ ਅਰਥ ਕੀ ਹੈ? ਰਤ ਪਲੱਸ ਨ, ਰਤ ਮਤਲਬ ਪ੍ਰੀਤੀ, ਨਾ ਪਦ ਜਿਹੜਾ ਇਹ ਇਨਕਾਰੀ ਦਾ ਵਾਚਕ ਹੈ। ਰਤਨ ਦਾ ਅਰਥ ਹੈ ਅੱਖਰੀ ਅਰਥ ਕਿ ਉਹ ਐਸੀ ਨਾਮ ਦੀ ਪ੍ਰੀਤੀ ਜਿਹਨੂੰ ਲੱਗ ਗਈ, ਉਹਦੀ ਫਿਰ ਕਿਸੇ ਹੋਰ ਵਸਤੂ 'ਚ ਪ੍ਰੀਤੀ ਨਹੀਂ ਲੱਗਦੀ। ਰਤਨ ਦਾ ਅਰਥ ਹੈ ਕਿ ਇੱਕ ਵਾਰੀ ਪ੍ਰੀਤੀ ਲੱਗ ਜਾਵੇ ਫਿਰ ਹੋਰ ਪਾਸੇ ਉਹ ਰਚਦਾ ਮਿਚਦਾ ਨਹੀਂ, ਇਹਨੂੰ ਕਹਿੰਦੇ ਨੇ ਰਤਨ। ਸੋ ਜਿਹਦੀ ਪ੍ਰੀਤੀ ਨਾਮ ਰੂਪੀ ਰਤਨ ਦੇ ਨਾਲ ਪੈ ਗਈ,
ਜਿਹਦੇ ਹਿਰਦੇ ਚ ਨਾਮ ਰੂਪੀ ਰਤਨ ਵੱਸ ਗਿਆ, ਵੱਡੇ ਵੱਡੇ ਚੱਕਰਵਰਤੀ ਬਾਦਸ਼ਾਹਾਂ ਦੀ ਵੀ ਉਹ ਪਰਵਾਹ ਨਹੀਂ ਕਰਦਾ। ਇੱਕ ਮਹਾਤਮਾ ਹੋਏ ਨੇ, ਬੜੇ ਬਰਕਤ ਸੀਗੇ, ਉਹ ਕਿਸੇ ਪੂਰਨ ਮਹਾਤਮਾ ਦੇ ਸ਼ਿਸ਼ ਬਣ ਗਏ, ਪੂਰਨ ਮਹਾਤਮਾ ਤੋਂ ਨਾਮ ਦੀ ਦਾਤ ਲਈ, ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ। ਇਹ ਨਹੀਂ ਵੀ ਅੱਜ ਦੇ ਸਮੇਂ 'ਚ ਨਾਮ ਜਪਣ ਵਾਲੇ ਗੁਰਮੁਖ ਮੁੱਕ ਗਏ, ਅੱਜ ਦੇ ਸਮੇਂ 'ਚ ਵੀ ਨਾਮ ਜਪਣ ਵਾਲੀਆਂ ਰੂਹਾਂ ਹੈਗੀਆਂ ਨੇ। ਜਿੱਥੇ ਪਖੰਡੀ ਨੇ ਉੱਥੇ ਪੂਰਨ ਮਹਾਤਮਾ ਅੱਜ ਦੇ ਸਮੇਂ ਵਿੱਚ ਵੀ ਨੇ। ਹੋ ਸਕਦਾ ਕੋਈ ਸੰਗਤ ਦੇ ਵਿੱਚ ਉੱਚੀ ਅਵਸਥਾ ਵਾਲਾ ਬੈਠਾ ਹੋਵੇ। ਸੋ ਹਿਰਦੇ 'ਚ ਉਹਨਾਂ ਦੇ ਨਾਮ ਵਸ ਗਿਆ ਅਤੇ ਸਿਮਰਨ ਲੱਗੇ ਕਰਨ, ਬੜੀ ਬੇਪਰਵਾਹੀ ਆਈ, ਐਸਾ ਨਾਮ ਰੂਪੀ ਰਤਨ ਵਸਿਆ। ਹੁਣ ਹੋਰ ਕਿਸੇ ਪਦਾਰਥ ਨਾਲ ਉਹਨਾਂ ਦਾ ਮੋਹ ਨਹੀਂ, ਪ੍ਰੇਮ ਨਹੀਂ ਰਿਹਾ। ਘੁੰਮਦੇ ਘੁਮਾਉਂਦੇ ਸਾਰ ਸੰਗਤ ਜੀ ਇੱਕ ਰਾਜ ਮਹਿਲ ਸੀ ਉਹਦੇ ਕੋਲ ਆ ਗਏ ਨੇ। ਉੱਥੇ ਨੇੜੇ ਰਾਜ ਮਹਿਲ ਦੇ ਕੋਲ ਇੱਕ ਕੋਈ ਬੀਬੀ ਸੀ, ਉਹ ਭੱਠੀ ਦੇ ਵਿੱਚ ਦਾਣੇ ਭੁੰਨਿਆ ਕਰਦੀ ਸੀ। ਉਹਨੂੰ ਪਠਾਰਨ ਕਿਹਾ ਜਾਂਦਾ, ਜਿਹੜੀ ਭੱਠੀ ਦੇ ਵਿੱਚ ਦਾਣੇ ਭੁੰਨਦੀ ਸੀ। ਮਹਾਤਮਾ ਉੱਥੇ ਆ ਗਏ, ਰਾਜਾ ਆਪਣੇ ਮਹਿਲ 'ਤੇ ਖੜਾ ਹੈ ਤਾਂ ਮਹਾਤਮਾ, ਠੰਡ ਦੀ ਰੁੱਤ ਸੀ, ਅੱਗ ਸੇਕਦੇ ਹਨ, ਬੜੇ ਸਬਰ ਸੰਤੋਖ ਵਾਲੇ ਹਨ, ਜਥਾ ਲਾਭ ਤਥਾ ਸੰਤੁਸ਼ਟ, ਇਹ ਮਹਾਤਮਾ ਦੀ ਅਵਸਥਾ ਹੈ। ਜਿਹੜਾ ਨਾਮ ਜਪਣ ਵਾਲਾ, ਪਹਿਲੀ ਗੱਲ ਉਹ ਨਿਰਭਉ ਹੋ ਜਾਂਦਾ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਉਹਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਚਾਹੇ ਕੋਈ ਰਾਜਾ ਰਾਣਾ ਤੁਰਿਆ ਫਿਰੇ, ਉਹ ਕਿਸੇ ਦੀ ਪਰਵਾਹ ਨਹੀਂ ਕਰਿਆ ਕਰਦਾ। ਇਹ ਪਹਿਲੀ ਨਿਸ਼ਾਨੀ ਹੈ, ਜਦੋਂ ਕਿਸੇ ਦਾ ਡਰ ਨਾ ਰਹੇ, ਸਮਝ ਲਓ ਨਾਮ ਅੰਦਰ ਵਸ ਗਿਆ। ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਇਹਨਾਂ ਨੂੰ ਕਿਸੇ ਜ਼ਾਲਮ ਹਕੂਮਤ ਦਾ ਕੋਈ ਭੈ ਸੀ ਕਿਤੇ? ਨਹੀਂ, ਕਿਸੇ ਦਾ ਭੈ ਨਹੀਂ ਸੀ, ਕਿਉਂਕਿ ਨਾਮ ਰੂਪੀ ਰਤਨ ਅੰਦਰ ਵਸਿਆ ਹੋਇਆ ਸੀ। ਜੇ ਕਿਸੇ ਤੋਂ ਡਰ ਲੱਗਦਾ ਹੈ, ਕਿਸੇ ਵੱਡੇ ਆਦਮੀ ਤੋਂ, ਕਿਸੇ ਰਾਜੇ ਤੋਂ, ਕਿਸੇ ਮੰਤਰੀ ਵਜ਼ੀਰ ਤੋਂ ਡਰ ਲੱਗਦਾ, ਇਹਦਾ ਮਤਲਬ ਅਜੇ ਨਾਮ ਅੰਦਰ ਵਸਿਆ ਨਹੀਂ, ਅਜੇ ਕਮੀ ਹੈ। ਅਤੇ ਜਦੋਂ ਪੂਰੀ ਤਰ੍ਹਾਂ ਵਸ ਗਿਆ, ਫਿਰ ਨਿਰਭਉ ਜਪੈ ਸਗਲ ਭਉ ਮਿਟੇ ਵਾਲੀ ਅਵਸਥਾ ਬਣ ਜਾਂਦੀ ਹੈ। ਦੂਜੀ ਗੱਲ, ਈਰਖਾ ਦਵੈਸ਼ ਅੰਦਰੋਂ ਨਿਕਲ ਜਾਂਦੀ ਹੈ। ਸਾਧ ਸੰਗਤ ਜੀ, ਭਰੀਐ ਮਤ ਪਾਪਾਂ ਕੇ ਸੰਗੋ ਧੋਪੇ ਨਾਵੇ ਕੇ ਰੰਗ। ਜਿਵੇਂ ਧੋਬੀ ਧੋਬੀ ਹੁੰਦਾ ਜਿਹੜਾ ਨਾ, ਧੋਬੀ ਘਾਟ ਬਣੀ ਹੁੰਦੀ ਹੈ, ਉੱਥੇ ਜਾ ਕੇ ਕੱਪੜਾ ਧੋਂਦਾ ਹੈ, ਪਾਣੀ ਪਾਉਂਦਾ, ਸਾਬਣ ਲਾਉਂਦਾ, ਫਿਰ ਐਂ ਕੁੱਟ ਕੁੱਟ ਕੇ ਸਾਧ ਸੰਗਤ ਜੀ ਧੋਂਦਾ ਹੈ, ਥਾਪੀਆਂ ਦੇ ਨਾਲ, ਮੋਗਰੀ ਦੇ ਨਾਲ। ਇਸੇ ਤਰ੍ਹਾਂ ਸਤਸੰਗ 'ਤੇ ਇੱਕ ਘਾਟ ਹੈ। ਗੁਰੂ ਜਿਹੜਾ ਦਰਿਆ ਦੀ ਤਰ੍ਹਾਂ ਹੈ, ਸਤਸੰਗਤ ਰੂਪੀ ਘਾਟ 'ਤੇ ਜਾ ਕੇ ਅਤੇ ਨਿਸ਼ਚੇ ਰੂਪੀ ਫੱਟੀ ਲੈ ਕੇ ਮਨ ਰੂਪੀ ਵਸਤਰ ਨੂੰ ਨਾਮ ਰੂਪੀ ਸਾਬਣ ਲਾ ਕੇ ਧੋਣਾ ਅਤੇ ਪ੍ਰੇਮ ਦਾ ਜਲ ਪਾ ਕੇ ਜੁਗਤੀਆਂ ਰੂਪੀ ਮੁੱਕੀਆਂ ਮਾਰ ਕੇ ਇਉਂ ਕੁੱਟ ਕੇ ਧੋਣਾ ਹੈ, ਤਾਂ ਮਨ ਰੂਪੀ ਜਿਹੜਾ ਕੱਪੜਾ ਗੰਦਾ ਹੋਇਆ, ਇਹ ਮਨ ਰੂਪੀ ਵਸਤਰ ਦੀ ਸਫਾਈ ਨਾਮ ਰੂਪੀ ਸਾਬਣ ਦੇ ਨਾਲ ਹੀ ਹੋਵੇਗੀ। ਕਿਉਂਕਿ ਨਾਮ ਜਿਹੜਾ ਸੂਖਮ ਹੈ ਅਤੇ ਮਨ ਵੀ ਕਿਸੇ ਨੂੰ ਦਿਖਦਾ ਨਹੀਂ, ਸੂਖਮ ਹੈ। ਇਸ ਕਰਕੇ ਸੂਖਮ ਦੀ ਮੈਲ ਨੂੰ ਸੂਖਮ ਨੇ ਕੱਟਣਾ। ਸੋ ਜਿਹੜੇ ਮਹਾਤਮਾ ਸੀਗੇ ਉਹਨਾਂ ਨੇ ਦਾਣੇ, ਉਹ ਬੀਬੀ ਨੇ ਦਾਣੇ ਦੇ ਤੇ, ਉਹਨਾਂ ਨੇ ਦੋ ਬੁੱਕ ਛਕੇ ਅਤੇ ਉੱਥੇ ਹੀ ਲੇਟ ਗਏ। ਰਾਜਾ ਦੇਖਦਾ ਹੈ, ਆਰਾਮ ਲੱਗ ਗਏ ਕਰਨ, ਭੁੰਜੇ ਹੀ ਪੈ ਗਏ। ਹੁਣ ਰਾਤ ਲੰਘੀ, ਸਵੇਰੇ ਰਾਜੇ ਨੇ ਆਪਣੇ ਵਜ਼ੀਰ ਨੂੰ ਭੇਜਿਆ, ਜਾਓ ਭਾਈ ਮਹਾਤਮਾ ਨੂੰ ਬੁਲਾਓ। ਹੁਣ ਮਹਾਤਮਾ ਕੋਲ ਵਜ਼ੀਰ ਆਇਆ ਚੱਲ ਕੇ, ਜੇ ਤਾਂ ਕੋਈ ਪਖੰਡੀ ਹੁੰਦਾ ਖੁਸ਼ ਹੋ ਜਾਂਦਾ ਵੀ ਰਾਜੇ ਦਾ ਵਜ਼ੀਰ ਆਇਆ ਮੈਨੂੰ ਸੱਦਣ, ਪਰ ਉਹ ਪੂਰੇ ਮਹਾਤਮਾ ਸੀ। ਪੂਰੇ ਮਹਾਤਮਾ ਕਿਸੇ ਰਾਜੇ ਰਾਣਿਆਂ ਦੀ ਪਰਵਾਹ ਨਹੀਂ ਕਰਿਆ ਕਰਦੇ, ਇਹ ਪੂਰਨ ਮਹਾਤਮਾ ਦੀ ਨਿਸ਼ਾਨੀ ਹੈ। ਸਾਧ ਸੰਗਤ ਜੀ ਕਹਿੰਦਾ, ਜੀ ਤੁਹਾਨੂੰ ਰਾਜਾ ਬੁਲਾਉਂਦਾ? ਉਹ ਕਹਿੰਦੇ, ਭਾਈ ਮੈਨੂੰ ਤਾਂ ਰਾਜੇ ਤੱਕ ਕੋਈ ਮਤਲਬ ਨਹੀਂ, ਮੇਰਾ ਤਾਂ ਰਾਜਾ ਵਾਹਿਗੁਰੂ ਪਰਮੇਸ਼ਰ ਹੈ, ਮੈਂ ਤਾਂ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਰਾਜਾ ਨਹੀਂ ਮੰਨਦਾ। ਜਾਓ ਕਹਿ ਦਿਓ ਰਾਜੇ ਨੂੰ ਮੈਂ ਨਹੀਂ ਆਉਣਾ। ਤਾਂ ਮਹਾਤਮਾ ਬੜੇ ਬੇਪਰਵਾਹ ਸੀ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਬੇਪਰਵਾਹ ਹੋਇਆ ਕਰਦੇ ਨੇ, ਉਹ ਕਿਸੇ ਦੀ ਪਰਵਾਹ ਨਹੀਂ ਕਰਿਆ ਕਰਦੇ। ਚਾਹੇ ਕਿਸੇ ਦੇ ਗਿੱਟੇ ਲੱਗੇ, ਚਾਹੇ ਗੋਡੇ ਲੱਗੇ, ਉਹਨਾਂ ਨੇ ਕਹਿ ਦੇਣਾ ਤੇ ਕਹਿਣਾ ਵੀ ਮੂੰਹ ਤੇ ਆ ਟਕਾ ਕੇ। ਜਿਵੇਂ ਮਹਾਂਪੁਰਖ ਜੋ ਇਤਿਹਾਸ ਦੇ ਵਿੱਚ ਹੋਏ ਨੇ 20ਵੀਂ ਸਦੀ ਦੇ ਵਿੱਚ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਰਗੇ ਮਹਾਤਮਾ, ਉਹ ਵੱਡੇ ਵੱਡਿਆਂ ਦੇ ਮੂੰਹ ਤੇ ਟਕਾ ਕੇ ਕਿਹਾ ਕਰਦੇ ਸੀ ਕਿ ਤੂੰ ਇੱਥੇ ਗਲਤ ਹੈ। ਇਹ ਉਹਨਾਂ ਦੀ ਬੇਪਰਵਾਹੀ ਸੀ। ਹੋਰ ਬੜੇ ਬੇਅੰਤ ਮਹਾਤਮਾ ਹੋਏ ਹੈ। ਸੋ ਆਓ ਸਾਧ ਸੰਗਤ ਜੀ, ਗੁਰੂ ਦਾ ਪਿਆਰਾ ਗੁਰੂ ਦਾ ਹੀ ਰੂਪ ਹੁੰਦਾ ਹੈ ਤਾਂ ਰਾਜਾ ਫਿਰ ਆਪ ਆਇਆ ਚੱਲ ਕੇ, ਮਹਾਤਮਾ ਜੀ ਮੈਨੂੰ ਇਹ ਦੱਸੋ ਤੁਹਾਡੀ ਰਾਤ ਕਿਵੇਂ ਲੰਘੀ। ਕਹਿੰਦੇ ਰਾਜਨ ਅੱਧੀ ਕੁ ਤਾਂ ਤੇਰੇ ਵਰਗੀ ਲੰਘੀ, ਅੱਧੀ ਕੁ ਤੇਰੇ ਤੋਂ ਵਧੀਆ ਲੰਘੀ। ਕਹਿਣ ਲੱਗੇ ਜੀ ਮੇਰੇ ਤੋਂ ਵਧੀਆ ਕਿਵੇਂ ਲੰਘੀ ਅਤੇ ਮੇਰੇ ਵਰਗੀ ਕਿਵੇਂ ਲੰਘੀ, ਮੇਰਾ ਸ਼ੰਕਾ ਨਿਵਿਰਤ ਕਰੋ। ਕਹਿੰਦੇ ਜਦੋਂ ਤਾਂ ਮੈਨੂੰ ਨੀਂਦ ਆਈ ਉਹ ਤਾਂ ਲੰਘੀ ਤੇਰੇ ਵਰਗੀ, ਕਿਉਂਕਿ ਜਦੋਂ ਨੀਂਦ ਆਉਂਦੀ ਹੈ ਨਾ, ਨੀਂਦ ਨਹੀਂ ਦੇਖਦੀ ਕਿ ਮੈਂ ਭੂੰਜੇ ਪਿਆ। ਜਦੋਂ ਨੀਂਦ ਵਿੱਚ ਹੁੰਦਾ ਮਨੁੱਖ, ਉਹਨੂੰ ਪਤਾ ਨਹੀਂ ਲੱਗਦਾ ਮੈਂ ਸੇਜਾ 'ਤੇ ਪਿਆ ਜਾਂ ਭੂੰਜੇ ਪਿਆ ਜਦੋਂ ਨੀਂਦ ਆ ਜਾਂਦੀ ਹੈ। ਅਤੇ ਤੇਰੇ ਨੂੰ ਵਧੀਆ ਇਸ ਕਰਕੇ ਲੰਘੀ, ਜਿੰਨਾ ਸਮਾਂ ਤੂੰ ਜਾਗਦਾ ਸੀ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਸੀ, ਮੈਂ ਪਰਮੇਸ਼ੁਰ ਦਾ ਨਾਮ ਜਪਿਆ ਸੌਣ ਤੋਂ ਪਹਿਲਾਂ ਵੀ ਅਤੇ ਉੱਠ ਕੇ ਵੀ ਮੈਂ ਪਰਮੇਸ਼ੁਰ ਦਾ ਨਾਮ ਜਪਿਆ, ਇਸ ਤਰੀਕੇ ਨਾਲ ਤੇਰੇ ਤੋਂ ਵਧੀਆ ਰਾਤ ਲੰਘੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਵੀ ਇੱਕ ਜਗ੍ਹਾ ਕਿਹਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਹਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਾਨਿਸ਼ ਸੁਖ ਮਾਣ ਦਾ ਕਿਛ ਨਾਹੇ ਵਸੂਰੇ। ਕੋਈ ਐਡਾ ਵੱਡਾ ਰਾਜਾ ਹੋਵੇ ਸੁੰਦਰ ਸੇਜਾਂ ਦਾ ਆਨੰਦ ਮਾਨਣ ਵਾਲਾ, ਜੋ ਮਨ ਵਿੱਚ ਆਵੇ ਉਹ ਕਰੇ, ਕਿਸੇ ਦੀ ਪਰਵਾਹ ਨਾ ਕਰੇ। ਸੋ ਪ੍ਰਭ ਚਿੱਤ ਨਾ ਆਵੀ ਕਿਤਬਿਧ ਮਨ ਧੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤਬਿਧ ਮਨ ਧੀਰੇ, ਸੋ ਪ੍ਰਭ ਚਿੱਤ ਨਾ ਆਵੀ ਬਿਸਟਾ ਕੇ ਕੀਰੇ। ਤੇ ਜੇ ਉਹ ਹਿਰਦੇ ਚ ਵਾਹਿਗੁਰੂ ਦਾ ਨਾਮ ਨਹੀਂ ਵਸਾਇਆ ਉਸ ਰਾਜੇ ਨੇ, ਭਾਵੇਂ ਚੱਕਰਵਰਤੀ ਬਾਦਸ਼ਾਹ ਕਿਉਂ ਨਾ ਹੋਵੇ ਸੰਸਾਰ ਦਾ, ਮਹਾਰਾਜ ਕਹਿੰਦੇ ਸਾਡੀ ਨਿਗਾਹ ਚ, ਅਕਾਲ ਪੁਰਖ ਦੀ ਨਿਗਾਹ ਦੇ ਵਿੱਚ ਉਹ ਇੱਕ ਬਿਸਟਾ ਦੇ ਕੀੜੇ ਦੀ ਨਿਆਈ ਹੈ। ਦੂਸਰੇ ਪਾਸੇ ਕਹਿ ਦਿੱਤਾ ਰਾਜਾ ਸਾਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਭਾਵੇਂ ਟੁੱਟੀ ਹੋਈ ਛੰਨ ਵਿੱਚ ਰਹਿੰਦਾ ਹੈ, ਕੋਈ ਕੋਲੇ ਮਾਇਆ ਨਹੀਂ ਫਟੇ ਹੋਏ ਕੱਪੜੇ ਹਨ, ਪਰ ਜੇ ਹਿਰਦੇ 'ਚ ਨਾਮ ਰੂਪੀ ਰਤਨ ਨੂੰ ਵਸਾਇਆ ਤਾਂ ਰਾਜਿਆਂ ਦਾ ਰਾਜਾ ਹੈ। ਸੋ ਨਾਮ ਦਾ ਐਡਾ ਮਹਾਤਮ ਹੈ, ਨਾਮ ਰੂਪੀ ਰਤਨ ਸਾਡੇ ਹਿਰਦੇ 'ਚ ਵਸਿਆ। ਭਾਈ ਸਨਮੁੱਖ ਨਾਮੇ ਸਿੱਖ ਨੂੰ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ, ਇਕੱਲੇ ਸਨਮੁੱਖ ਨੂੰ ਉਪਦੇਸ਼ ਨਹੀਂ, ਇਹ ਸਾਡੇ ਸਾਰਿਆਂ ਲਈ ਉਪਦੇਸ਼ ਹੈ ਕਿ ਸਾਡੇ ਹਿਰਦੇ 'ਚ ਨਾਮ ਵਸਿਆ। ਪਰ ਵਸਿਆ ਕਦੋਂ? ਜਦੋਂ ਪੂਰੇ ਗੁਰੂ ਨੇ ਸਾਡੇ ਅੰਤਸ਼ਕਰਨ ਰੂਪ ਮੱਥੇ ਤੇ ਕਿਰਪਾ ਰੂਪੀ ਹੱਥ ਰੱਖ ਦਿੱਤਾ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਹੇ ਭਾਈ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਂਦੇ ਨੇ, ਜਿਹੜਾ ਵਾਰ ਵਾਰ ਜੰਮਣ ਦਾ ਅਤੇ ਵਾਰ ਵਾਰ ਮਰਨ ਦਾ ਦੁੱਖ ਸਾਡੇ ਗਲ ਪਿਆ, ਹਉਮੈ ਵੱਧਾ ਆਵੈ ਜਾਏ, ਜਿੰਨਾ ਸਮਾਂ ਅੰਦਰੋਂ ਹਉਮੈ ਦਾ ਅਭਾਵ ਨਹੀਂ ਹੁੰਦਾ, ਦੇਹ ਅਧਿਆਸ ਅੰਦਰੋਂ ਖਤਮ ਨਹੀਂ ਹੁੰਦੀ, ਆਪਣੇ ਸਰੂਪ ਦੀ ਸਾਖਿਅਤਾ ਨਹੀਂ ਹੁੰਦੀ, ਉਹਨਾਂ ਸਮਾਂ ਜੰਮਣਾ ਮਰਨਾ ਬਣਿਆ ਰਹਿੰਦਾ ਹੈ। ਕਦੇ ਕਿਸੇ ਜੂਨੀ 'ਚ ਪੈ ਜਾਂਦਾ ਮਨੁੱਖ, ਕਦੇ ਕਿਸੇ ਜੂਨੀ 'ਚ ਪੈ ਜਾਂਦਾ। ਸੋ ਸਿਮਰਨ ਕਰਕੇ, ਬੰਦਗੀ ਕਰਕੇ, ਨਾਮ ਰੂਪੀ ਰਤਨ ਨੂੰ ਹਿਰਦੇ 'ਚ ਵਸਾਉਣ ਕਰਕੇ ਜਨਮ ਜਨਮ ਦੇ ਜਿਹੜੇ ਦੁੱਖ ਨੇ ਉਹ ਲਹਿ ਜਾਂਦੇ ਨੇ, ਜੰਮਣ ਮਰਨ ਦੇ ਦੁੱਖ। ਕਿਲ ਵਿਖ ਨਿਸ਼ਚੇ ਕਰਕੇ, ਕਲਯੁੱਗ ਦੇ ਜਿਹੜੇ ਵਿਖ ਨਾਮ ਜ਼ਹਿਰੀਲੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ, ਇਹ ਵੀ ਖਹਿੜਾ ਛੱਡ ਦਿੰਦੇ ਹਨ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜੰਮਣ ਮਰਨ ਦਾ ਦੁੱਖ ਗਲੋਂ ਲਹਿ ਗਿਆ। ਕਲਯੁੱਗ ਦੇ ਕਲੇਸ਼, ਅਵਿਦਿਆ, ਆਸਮਤਾ, ਰਾਗ ਦਵੈਸ਼, ਇਹ ਸਾਰੇ ਸਰ ਸੰਗਤ ਜੀ ਕਲੇਸ਼ ਗਲ ਪਏ ਆ ਸਾਡੇ, ਇਹ ਸਾਰੇ ਹੀ ਦੂਰ ਹੋ ਜਾਂਦੇ ਹਨ। ਗੁਰਨਾਮ ਦਿਓ ਰਿਣ ਲਾਥਾ, ਅਤੇ ਪਾਪਾਂ ਦਾ ਕਰਜ਼ਾ ਵੀ ਉੱਤਰ ਜਾਂਦਾ। ਰਿਣ ਨਾਮ ਕਰਜ਼ੇ ਦਾ ਹੁੰਦਾ ਹੈ, ਕਈ ਤਰ੍ਹਾਂ ਦਾ ਦੰਡ ਮੰਨਿਆ, ਲੋਕ ਦੰਡ, ਲੋਕ ਦੰਡ, ਰਾਜ ਦੰਡ, ਪਿੱਤਰ ਦੰਡ, ਦੇਵ ਦੰਡ। ਲੋਕ ਦੰਡ ਉਹ ਹੁੰਦਾ ਜਦੋਂ ਲੋਕ ਸਜ਼ਾ ਦੇਣ ਕੋਈ ਮਾੜਾ ਕਰਮ ਕਰ ਦੇਵੇ, ਰਾਜ ਦੰਡ ਕੋਈ ਜਦੋਂ ਰਾਜਾ ਡੰਨ ਲਾਵੇ, ਪਿੱਤਰ ਦੰਡ ਜਦੋਂ ਕੋਈ ਵੱਡਾ ਵਡੇਰਾ ਮਰਿਆ ਹੋਵੇ, ਕਿਸੇ ਭੂਤ ਪ੍ਰੇਤ ਦੀ ਜੂਨੀ 'ਚ ਪੈ ਜਾਵੇ, ਉਹ ਤੰਗ ਕਰੇ, ਕਹੇ ਕਿ ਮੈਨੂੰ ਮੰਨੋ, ਮੇਰੀ ਮਟੀ ਬਣਾਓ। ਜਿਵੇਂ ਅੱਜ ਕੱਲ੍ਹ ਅੰਮ੍ਰਿਤ ਵੀ ਛਕਿਆ, ਕਈ ਬਹੁਤੇ ਮਟੀਆਂ 'ਤੇ ਮੱਥੇ ਟੇਕਦੇ ਦੇਖੇ ਹੈ। ਸਤਿਗੁਰੂ ਤਾਂ ਕਹਿੰਦੇ ਆ, ਗੌਰ ਮੜੀ ਮਟ ਭੂਲ ਨਾ ਮਾਨੈ, ਭੁੱਲ ਕੇ ਕਿਸੇ ਮਟੀ ਨੂੰ ਮੱਥਾ ਨਹੀਂ ਟੇਕਣਾ ਸਾਧ ਸੰਗਤ ਜੀ। ਸੋ ਇਹ ਜਿਹੜੇ ਡੰਨ ਹਨ, ਇਹ ਡੰਨ ਵੀ ਲੈ ਜਾਂਦੇ ਨੇ, ਰਿਣ ਲਾਥਾ, ਅਤੇ ਪਾਪਾਂ ਦਾ ਕਰਜ਼ਾ ਵੀ ਲੈ ਜਾਂਦਾ, ਜੰਮਣ ਮਰਨ ਦਾ ਦੁੱਖ ਵੀ ਗਲੋਂ ਲੈ ਜਾਂਦਾ। ਕਿਲ ਬਿਖ ਜ਼ਹਿਰੀਲੇ ਬਕਾਰ ਕਲਯੁਗ ਦੇ ਇਹ ਵੀ ਖਹਿੜਾ ਛੱਡ ਦਿੰਦੇ ਹਨ, ਜਦੋਂ ਭਾਈ ਨਾਮ ਰੂਪੀ ਰਤਨ ਹਿਰਦੇ ਚ ਵਸ ਜਾਂਦਾ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਹੇ ਮੇਰੇ ਮਨ, ਭਜ ਰਾਮ ਨਾਮ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਜ ਲੈ, ਯਾਦ ਕਰ ਲੈ। ਭਜਨ ਤੋਂ ਭਜ ਨਾਮ ਯਾਦ ਕਰਨਾ, ਸਿਮਰਨ ਕਰ ਲੈ। ਸਭ ਅਰਥਾ, ਧਰਮ ਅਰਥ ਕਾਮ ਮੋਖ ਇਹ ਤੈਨੂੰ ਪ੍ਰਾਪਤ ਹੋ ਜਾਣਗੇ, ਸਭ ਕੁਝ ਤੈਨੂੰ ਮਿਲ ਜਾਊਗਾ ਨਾਮ ਜਪਣ ਦੇ ਨਾਲ। ਦੁਨੀਆਂ ਦੇ ਰਾਜ ਦੀ ਗੱਲ ਕੀ ਹੈ, ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ, ਲਖਮੀ ਤੋਟ ਨਾ ਆਵੀ ਖਾਏ ਖਰਚ ਰਹੰਦਾ, ਇਹ ਬੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ। ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ, ਗੁਰੂ ਮਹਾਰਾਜ ਨੇ ਕਿਹਾ ਇਸ ਪੌੜੀ ਦੇ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਂਦਾ, ਉਹਦੇ ਵੈਰੀ ਵੀ ਮਿੱਤਰ ਬਣ ਜਾਂਦੇ ਹਨ, ਅਤੇ ਕਿਸੇ ਪ੍ਰਕਾਰ ਦੀ ਘਾਟ ਨਹੀਂ ਸਾਧ ਸੰਗਤੋਂ ਨੂੰ ਮਹਿਸੂਸ ਹੁੰਦੀ। ਲੱਖ ਚੁਰਾਸੀ ਮੇਦਨੀ, ਸਾਰੀ ਜਿੰਨੀ ਮੇਦਨੀ ਹੈ, ਜਿੰਨੇ ਜੀਵ ਜੰਤ ਹਨ ਉਹਦੀ ਸੇਵਾ 'ਚ ਲੱਗ ਜਾਂਦੇ ਹਨ, ਉਹ ਰਾਜਿਆਂ ਦਾ ਰਾਜਾ ਬਣ ਜਾਂਦਾ ਸਾਧ ਸੰਗਤ ਜੀ। ਹੁਕਮ ਚੱਲਦਾ ਉਹਦਾ ਚਾਰੇ ਪਾਸੇ, ਲੋਕ ਪ੍ਰਲੋਕ ਵਿੱਚ ਮਾਣ ਪ੍ਰਾਪਤ ਕਰਦਾ ਹੈ। ਇਸ ਕਰਕੇ ਹੇ ਮੇਰੇ ਮਨਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਜਨਾ ਕਰ, ਚੇਤੇ ਕਰ। ਕਈ ਕਹਿ ਦਿੰਦੇ ਨੇ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰ ਜਾਣਾ। ਈਟ ਐਂਡ ਡਰਿੰਕ ਬੀ ਮੈਰੀ ਫਾਰ ਸ਼ੈਲ ਵੀ ਹੈਵ ਟੂ ਡਾਈ, ਕਹਿੰਦੇ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰ ਜਾਣਾ। ਅਤੇ ਖਾਂਦੇ ਪੀਂਦੇ ਸੌਂਦੇ ਤਾਂ ਪਸ਼ੂ ਵੀ ਨੇ, ਫਿਰ ਪਸ਼ੂਆਂ ਅਤੇ ਉਹਨਾਂ ਲੋਕਾਂ ਦੇ ਵਿੱਚ ਕੀ ਫਰਕ ਹੋਇਆ। ਇਹ ਮਨੁੱਖਾ ਸਰੀਰ ਮਿਲਿਆ ਹੀ ਸਾਧ ਸੰਗਤ ਸੇਵਾ ਸਿਮਰਨ ਕਰਨ ਵਾਸਤੇ ਹੈ। ਇਸ ਕਰਕੇ ਹੇ ਮੇਰੇ ਮਨਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਲੈ, ਤੇਰੇ ਸਾਰੇ ਕਾਰਜ ਰਾਸ ਆ ਜਾਣਗੇ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦ੍ਰਿੜ ਕਰਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਭਾਈ ਸਨਮੁਖ ਜੀ ਕਿਰਪਾ ਦ੍ਰਿਸ਼ਟੀ ਕੀਤੀ, ਸਾਡੇ ਅੰਤਸ਼ਕਰਨ ਰੂਪ ਮੱਥੇ 'ਤੇ ਕਿਰਪਾ ਦਾ ਹੱਥ ਰੱਖ ਕੇ ਨਾਮ ਦ੍ਰਿੜ ਕਰਾ ਦਿੱਤਾ। ਬਿਨਾਂ ਨਾਮ ਤੋਂ ਜੀਵਨ ਤਾਂ ਬਿਰਥਾ ਹੈ, ਪੂਰਾ ਗੁਰੂ ਨਾਮ ਦ੍ਰਿੜ ਕਰਾਉਂਦਾ ਹੈ ਸਾਧ ਸੰਗਤ ਜੀ। ਹੁਣ ਮਰਿਆਦਾ ਬਣਾਤੀ ਗੁਰੂ ਮਹਾਰਾਜ ਨੇ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਅਤੇ ਉਦੋਂ ਪੰਜ ਪਿਆਰੇ ਨਾਮ ਦ੍ਰਿੜ ਕਰਾਉਂਦੇ ਹੈ। ਗੁਰੂ ਘਰ ਦੀ ਮਰਿਆਦਾ, ਕੋਈ ਇਕੱਲਾ ਬੰਦਾ ਕਿਸੇ ਨੂੰ ਨਾਮ ਨਹੀਂ ਦੇ ਸਕਦਾ। ਇਹ ਪਖੰਡੀਆਂ 'ਚ ਰਿਵਾਜ ਹੋਣਾ ਵੀ ਨਾਮ ਲੈ ਆਇਆ, ਨਾਮ ਦੇ ਤਾ, ਪਰ ਗੁਰੂ ਘਰ ਦੇ ਵਿੱਚ ਪੰਜ ਪਿਆਰੇ ਅੰਮ੍ਰਿਤ ਛਕਾਉਣ ਦੇ ਵੇਲੇ ਸਾਧ ਸੰਗਤ ਜੀ ਗੁਰਮੰਤਰ ਅਤੇ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ, ਨਾਮ ਦਿੰਦੇ ਹੈ। ਸੋ ਪੰਜਾਂ ਪਿਆਰਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਵਰਤਦੇ ਹਨ, ਸੋ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਨਾਮ ਦ੍ਰਿੜ ਹੋ ਗਿਆ, ਹਿਰਦੇ 'ਚ ਨਾਮ ਵਸ ਗਿਆ, ਪੂਰੇ ਗੁਰੂ ਦੀ ਕਿਰਪਾ ਦੇ ਨਾਮ ਨਾਲ ਹੀ ਨਾਮ ਦ੍ਰਿੜ ਹੁੰਦਾ ਹੈ, ਹਿਰਦੇ 'ਚ ਵਸਦਾ ਹੈ, ਬਿਨਾਂ ਨਾਮ ਤੋਂ ਜਿਹੜਾ ਜੀਵਨ ਹੈ ਕਿਸੇ ਕੰਮ ਦਾ ਨਹੀਂ, ਵਿਰਥਾ ਹੈ।
ਰਹਾਓ
ਦੇ ਕਈ ਅਰਥ ਨੇ। ਇੱਕ ਤਾਂ ਰਹਾਓ ਦਾ ਅਰਥ ਹੈ ਸੰਸਾਰ ਚਲੋ ਚਲੀ ਦਾ ਮੇਲਾ, ਕੇਵਲ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ। ਇੱਕ ਰਹਾਓ ਦਾ ਅਰਥ ਵਿਸ਼ਰਾਮ ਹੈ, ਇੱਕ ਰਹਾਓ ਦਾ ਅਰਥ ਨਾਭੀ ਹੈ। ਜਿਵੇਂ ਸਾਡੇ ਪੇਟ ਦੀਆਂ ਨਾੜਾਂ ਦਾ ਕੰਟਰੋਲ ਸਾਡੀ ਧੁੰਨੀ 'ਚ ਹੁੰਦਾ ਨਾਭੀ 'ਚ, ਇਸੇ ਤਰ੍ਹਾਂ ਸ਼ਬਦ ਦਾ ਕੰਟਰੋਲ, ਸ਼ਬਦ ਦੀਆਂ ਕੇਂਦਰੀ ਭਾਵ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਹੁੰਦਾ। ਵਿਸ਼ਰਾਮ ਦੇ ਕੇ ਸਮਝਾਉਂਦੇ ਹਨ,
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਬਿਨਾਂ ਪੂਰੇ ਗੁਰੂ ਦੀ ਸਿਕਸ਼ਾ ਲਏ ਤੋਂ, ਬਿਨ ਗੁਰ ਮੂੜ ਭਏ ਹੈ ਮਨ ਮੁਖ। ਮੂੜ ਨਾਮ ਮੂਰਖ ਦਾ ਹੈ, ਮੂਰਖ ਜਿਹੜੇ ਹੈ ਪੂਰੇ ਗੁਰੂ ਦੀ ਸਿਕਸ਼ਾ ਲਏ ਤੋਂ ਬਿਨਾਂ, ਉਹ ਮਨਮੁੱਖ ਹਨ ਸਾਧ ਸੰਗਤ ਜੀ, ਮੂੜ ਹਨ, ਮੂਰਖ ਹਨ, ਜਿਹੜੇ ਪੂਰੇ ਗੁਰੂ ਦੀ ਸਿੱਖਿਆ 'ਤੇ ਨਹੀਂ ਚੱਲਦੇ, ਉਹ ਮਾਇਆ ਦੇ ਮੋਹ ਵਿੱਚ ਨੇਤਾ ਪ੍ਰਤੀ ਫਸੇ ਰਹਿੰਦੇ ਨੇ। ਜੜ ਮਾਇਆ, ਚੇਤਨ ਮਾਇਆ ਅਤੇ ਅਗਿਆਨ ਰੂਪ ਮਾਇਆ, ਤਿੰਨ ਪ੍ਰਕਾਰ ਦੀ ਮਾਇਆ ਦਾ ਜ਼ਿਕਰ ਹੈ। ਜੜ ਮਾਇਆ ਦੇ ਵਿੱਚ ਆ ਗਏ ਸਾਡੀ ਪ੍ਰੋਪਰਟੀ, ਚੇਤਨ ਮਾਇਆ ਦੇ ਵਿੱਚ ਆ ਗਏ ਧੀਆਂ ਪੁੱਤਰ ਜਿਹਦੇ ਵਿੱਚ ਵਾਹਿਗੁਰੂ ਦੀ ਚੇਤਨ ਅੰਸ਼ ਹੈ, ਅਗਿਆਨ ਰੂਪ ਮਾਇਆ 'ਚ ਸਾਡਾ ਹੰਕਾਰ ਆ ਗਿਆ। ਇਹ ਤਿੰਨ ਪ੍ਰਕਾਰ ਦੀ ਮਾਇਆ ਦੇ ਵਿੱਚ ਮਨਮੁੱਖ ਜਿਹੜੇ ਮੂੜ ਹਨ, ਗੁਰੂ ਦੀ ਸਿਕਸ਼ਾ ਤੋਂ ਹੀਣੇ ਹਨ, ਉਹ ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹੈ, ਗੁਰੂ ਦੀ ਸਿੱਖਿਆ ਨਹੀਂ ਜਿਹੜੇ ਲੈਂਦੇ। ਗੁਰੂ ਦਾ ਕੀ ਅਰਥ ਹੈ? ਗੂ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ ਹੈ। ਜਿਹੜਾ ਆਪਣੇ ਸਿੱਖ ਦੇ ਹਿਰਦੇ 'ਚੋਂ ਗਿਆਨਤਾ ਦਾ ਹਨੇਰਾ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਦੇ, ਉਹਨੂੰ ਕਹਿੰਦੇ ਨੇ ਗੁਰੂ। ਅਤੇ ਗੁਰੂ ਦਾ ਇੱਕ ਹੋਰ ਅਰਥ ਹੈ ਸਮਝਾਉਣਾ ਅਤੇ ਨਿਗਲਣਾ। ਜਿਹੜਾ ਗੁਰੂ ਹੈ ਉਹ ਆਪਣੇ ਸਿੱਖ ਨੂੰ ਤੱਤਵ ਗਿਆਨ ਸਮਝਾਉਂਦਾ ਹੈ ਅਤੇ ਵਿਕਾਰਾਂ ਨੂੰ ਨਿਗਲਦਾ, ਖਤਮ ਕਰਦਾ ਹੈ। ਗੁਰੂ ਪਦ ਹੈ ਜਿਹੜਾ ਗਿਰੀ ਧਾਤੂ ਤੋਂ ਬਣਿਆ। ਗਿਰੀ ਨਾਮ ਪਹਾੜ ਦਾ ਹੁੰਦਾ, ਜਿਵੇਂ ਪਹਾੜ ਅਚੱਲ ਹੁੰਦਾ, ਇਸੇ ਤਰ੍ਹਾਂ ਗੁਰੂ ਵੀ ਅਚੱਲ ਹੈ, ਸਦੀਵ ਕਾਲ ਰਹਿਣ ਵਾਲਾ ਹੈ। ਗੁਰੂ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਰਹਿਣ ਵਾਲਾ ਹੈ। ਆਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਬਾਕੀ ਦਾ ਸਭ ਕੁਝ ਹੀ ਇੱਥੇ ਨਾਸ਼ਵੰਤ ਹੈ। ਸੋ ਸਤਿਗੁਰੂ ਕਹਿੰਦੇ ਉਹ ਮੂਰਖ ਜਿਹੜੇ ਗੁਰੂ ਦੀ ਸਿੱਖਿਆ ਨਹੀਂ ਲੈਂਦੇ, ਉਹ ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਇੱਥੇ ਆਪਾਂ ਕੀ ਅਰਥ ਲਾਵਾਂਗੇ? ਤਿੰਨ ਸਾਧੂ ਉਹ ਜਿਹੜੇ ਮਨਮੁੱਖ ਨੇ, ਉਹ ਗੁਰੂ ਰੂਪ ਸਾਧੂ ਦੇ ਨਾਮ ਰੂਪੀ ਚਰਨਾਂ ਨੂੰ ਕਦੇ ਚੇਤੇ ਨਹੀਂ ਕਰਦੇ, ਇਹਦਾ ਅੰਤਰੀਵ ਅਰਥ ਹੈ। ਜਾਂ ਆਪਾਂ ਇਹ ਵੀ ਕਹਿ ਦਾਂਗੇ, ਉਹ ਕਦੇ ਪੂਰਨ ਮਹਾਤਮਾ ਦੀ ਸੰਗਤ ਨਹੀਂ ਕਰਦੇ ਜਿਹੜੇ ਮਨਮੁੱਖ ਨੇ। ਉਹ ਕਹਿੰਦੇ ਨੇ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰ ਜਾਣਾ, ਇਹ ਉਹਨਾਂ ਦੀ ਥਿਊਰੀ ਹੈ। ਬਹੁਤੀਆਂ ਗੱਲਾਂ ਮਾਰਦੇ ਹਨ ਵੀ ਅਸੀਂ ਹੀ ਸਿਆਣੇ ਹਾਂ, ਬਾਕੀ ਤਾਂ ਐਵੇਂ ਤੁਰੇ ਫਿਰਦੇ ਹੈ। ਸੋ ਇਸ ਕਰਕੇ ਤਿੰਨ ਸਾਧੂ ਚਰਨ ਨਾ ਸੇਵੈ ਕਬਹੂ, ਗੁਰੂ ਰੂਪ ਸਾਧੂ ਹੈ ਜਿਹੜਾ, ਉਹਦੇ ਨਾਮ ਰੂਪੀ ਚਰਨਾਂ ਦਾ ਕਦੇ ਚੇਤਨ ਨਹੀਂ ਕਰਦੇ, ਕਦੇ ਸੇਵਾ ਸੇਵੇ ਤੋਂ ਭਾਵ ਜੁੜਦੇ ਨਹੀਂ। ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਮਨੁੱਖਾ ਜਨਮ, ਜਿਹੋ ਜਿਹੇ ਸੰਸਾਰ 'ਤੇ ਆਏ ਜਿਹੋ ਜਿਹੇ ਨਾ ਆਏ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਵੈ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਉਹਨਾਂ ਦਾ ਪਾਸਟ, ਪ੍ਰੈਜੈਂਟ ਅਤੇ ਫਿਊਚਰ, ਬੀਤਿਆ ਸਮਾਂ, ਚੱਲ ਰਿਹਾ ਸਮਾਂ ਅਤੇ ਆਉਣ ਵਾਲਾ ਭਵਿੱਖ, ਜੇ ਉਹ ਗੁਰੂ ਦੀ ਸ਼ਰਨ 'ਚ ਨਾ ਆਏ ਤਾਂ ਆਉਣ ਵਾਲਾ ਸਮਾਂ ਵੀ ਉਹਨਾਂ ਦਾ ਬਰਬਾਦ ਹੋਵੇਗਾ। ਇਸ ਕਰਕੇ ਭਾਈ ਮਨਮੁੱਖ ਨੇ ਜਿਹੜੇ ਗੁਰੂ ਦੀ ਸਿੱਖਿਆ 'ਤੇ ਨਹੀਂ ਚੱਲਦੇ, ਨਾ ਚੱਲਣ ਕਰਕੇ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ। ਅਤੇ ਫਿਰ ਨਾਮ ਰੂਪੀ ਗੁਰੂ ਰੂਪ ਸਾਧੂ ਦੇ ਨਾਮ ਰੂਪੀ ਚਰਨਾਂ ਨੂੰ ਨਾ ਜਪਣ ਕਰਕੇ ਉਹਨਾਂ ਦਾ ਜਨਮ ਹੀ ਵਿਅਰਥ ਚਲਿਆ ਜਾਂਦਾ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਉਹ ਜਨਮ ਸਨਾਥਾ।
ਇੱਥੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾ ਗੁਰੂ ਰੂਪ ਸਾਧੂ ਦੇ ਨਾਮ ਰੂਪੀ ਚਰਨਾਂ ਨੂੰ ਸੇਵਿਆ, ਭਾਵ ਚੇਤੇ ਕੀਤਾ, ਤਿੰਨ ਸਫਲ ਉਹ ਜਨਮ ਸਨਾਥਾ, ਉਹਨਾਂ ਦਾ ਜਨਮੇ ਸਫਲਾ ਹੋ ਗਿਆ। ਜਪ ਸਫਲ ਉਹ ਜਨਮ ਸਾ ਨਾਥਾ, ਸਾ ਨਾਮ ਗਿਆਨ ਦੇ ਸਹਿਤ ਹੋ ਗਿਆ। ਸਾ ਨਾਥਾ ਦਾ ਅਰਥ ਹੈ, ਜਿਹਨੂੰ ਪਦਛੇਦ ਕਰਕੇ ਕਰੀਏ, ਸਾ ਨਾਥਾ, ਨਾਥਾ ਤੋਂ ਭਾਵ ਮਾਲਕ ਦੀ ਪ੍ਰਾਪਤੀ ਦੇ ਸਹਿਤ ਹੋ ਗਿਆ ਉਹਨਾਂ ਦਾ ਜਨਮ। ਉਹਨਾਂ ਨੇ ਸਨਾਥਾ ਆਪਣੇ ਸ੍ਰੇਸ਼ਟ ਮਾਲਕ ਦੀ ਪ੍ਰਾਪਤੀ ਕਰ ਲਈ ਅਕਾਲ ਪੁਰਖ ਦੀ, ਜਿਹੜੇ ਗੁਰੂ ਰੂਪ ਸਾਧੂ ਦੇ ਨਾਮ ਰੂਪੀ ਚਰਨਾਂ ਨਾਲ ਜੁੜ ਗਏ।
ਹੋ ਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਹੇ ਜਗਨਨਾਥਾ, ਜਗਤ ਨੂੰ ਪੈਦਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਦਇਆ ਕਰ। ਇਹ ਉੱਤਮ ਵਕਤਾ ਸਤਿਗੁਰੂ ਮਹਾਰਾਜ ਹਨ, ਨਿਮਰਤਾ ਸਹਿਤ ਬੇਨਤੀ ਕਰਦੇ ਹੈ, ਹੇ ਜਗਨਨਾਥ, ਜਗਤ ਨੂੰ, ਜਗਤ ਦੇ ਮਾਲਕ, ਜਗਤ ਦੇ ਸੁਆਮੀ, ਮੇਰੇ ਤੇ ਕਿਰਪਾ ਕਰ, ਮੈਨੂੰ ਨਾਮ ਜਪਣ ਵਾਲੇ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣਾ ਦੇ ਦਇਆ ਕਰਕੇ।
ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਮਾਰਗ ਪੰਥਾ।
ਇਹ ਆਪਾਂ ਬੇਨਤੀ ਕਰਨੀ ਹੈ ਨਿਮਰਤਾ ਸਹਿਤ ਸਤਿਗੁਰੂ ਦੇ ਚਰਨਾਂ ਚ। ਸਤਿਗੁਰੂ, ਅਸੀਂ ਅੰਧਲੇ ਹਾਂ। ਗੁਰਬਾਣੀ ਨੇ ਅੰਨਾ ਉਹਨੂੰ ਨਹੀਂ ਕਿਹਾ ਜਿਹਦੇ ਨੇਤਰ ਨਹੀਂ ਜਨਮ ਤੋਂ। ਗੁਰਬਾਣੀ ਦੇ ਮੁਤਾਬਕ ਉਹ ਅੰਨਾ ਹੈ ਜਿਹੜਾ ਗਿਆਨ ਰੂਪੀ ਨੇਤਰਾਂ ਤੋਂ ਹੀਣ ਹੈ, ਜਿਹਦੇ ਵਿਰਾਗ ਤੇ ਵਿਵੇਕ ਦੇ ਨੇਤਰ ਨਹੀਂ। ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਅੰਧਲੇ ਹਾਂ ਗਿਆਨ ਰੂਪੀ ਨੇਤਰਾਂ ਤੋਂ, ਵਿਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਹਾਂ, ਅਗਿਆਨੀ ਹਾਂ। ਸਾਡੇ 'ਚ ਅਗਿਆਨਤਾ ਹੈ, ਇਗਨੋਰਸੈਂਸ ਹੈ। ਕਿਉਂ ਚੱਲੈ ਮਾਰਗ ਪੰਥਾ, ਇਸ ਕਰਕੇ ਅਗਿਆਨਤਾ ਹੋਣ ਕਰਕੇ ਅਸੀਂ ਕਿਵੇਂ ਤੇਰੀ ਪ੍ਰਾਪਤੀ ਰੂਪ ਪੰਥਾ ਤੋਂ ਭਾਵ ਤੇਰੀ ਪ੍ਰਾਪਤੀ ਰੂਪ ਮਾਰਗ 'ਤੇ ਚੱਲੀਏ, ਤੇਰੇ ਸਤਸੰਗਤ ਰੂਪੀ ਮਾਰਗ 'ਤੇ ਚੱਲੀਏ। ਸਾਡੇ 'ਤੇ ਕਿਰਪਾ ਕਰ, ਸਾਨੂੰ ਸੱਚੇ ਪਾਤਸ਼ਾਹ ਵਿਰਾਗ ਵਿਵੇਕ ਰੂਪ ਗਿਆਨ ਰੂਪੀ ਨੇਤਰ ਬਖਸ਼ਿਸ਼ ਕਰ ਦੇ, ਨਹੀਂ ਤਾਂ ਅਗਿਆਨੀ ਜੀਵ ਅਸੀਂ ਤੇਰੇ ਸਤ ਦੇ ਮਾਰਗ 'ਤੇ, ਸਤਸੰਗਤ ਦੇ ਮਾਰਗ 'ਤੇ ਨਹੀਂ ਚੱਲ ਸਕਦੇ ਗਿਆਨ ਰੂਪੀ ਨੇਤਰਾਂ ਤੋਂ ਬਿਨਾਂ, ਅਗਿਆਨਤਾ ਦੇ ਵਸ ਹੋਣ ਕਰਕੇ।
ਹਮੇ ਅੰਦਲੇ ਕਉ ਗੁਰੇ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਅੰਚਲ ਤੋਂ ਭਾਵ ਹੁੰਦਾ ਪੱਲਾ। ਸੱਚੇ ਪਾਤਸ਼ਾਹ, ਸਾਨੂੰ ਅਗਿਆਨੀ ਜੀਵਾਂ ਨੂੰ, ਅਸੀਂ ਅੰਧੇ ਹਾਂ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਠੇ ਜਾਹੇ। ਅੰਨਾ ਉਹ ਨਹੀਂ ਜਿਹੜੇ ਜਿਹਦੇ ਨੇਤਰ ਨਹੀਂ ਹੈਗੇ, ਅੰਨਾ ਉਹ ਹੈ ਜਿਹਦੇ ਗਿਆਨ ਦੇ ਨੇਤਰ ਨਹੀਂ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਅੰਜਨ, ਗਿਆਨ ਦਾ ਸੁਰਮਾ ਇਹ ਸਤਿਗੁਰੂ ਦਿੰਦੇ ਨੇ ਬੁੱਧੀ ਰੂਪੀ ਨੇਤਰਾਂ 'ਚ ਪਾਉਣ ਵਾਸਤੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰੋ, ਹਮ ਅੰਧਲੇ ਕੋ, ਹਮ ਤੋਂ ਭਾਵ ਸਾਨੂੰ ਜੀਵਾਂ ਨੂੰ, ਅਸੀਂ ਅਗਿਆਨਤਾ ਦੇ ਕਾਰਨ ਅੰਨੇ ਹਾਂ, ਸਾਨੂੰ ਅੰਚਲ ਤੋਂ ਭਾਵ ਆਪਣਾ ਪੱਲਾ ਫੜਾਓ, ਨਾਮ ਰੂਪੀ ਪੱਲਾ, ਸਾਨੂੰ ਕਿਰਪਾ ਕਰਕੇ ਨਾਮ ਰੂਪੀ ਪੱਲਾ ਪਕੜਾ ਦਿਓ। ਸਾਡਾ ਜਿਹੜਾ ਮਨ ਰੂਪੀ ਹੱਥ ਹੈ ਨਾ, ਉਹਨੂੰ ਪਕੜ ਲਓ ਸੱਚੇ ਪਾਤਸ਼ਾਹ, ਮਨ ਰੂਪੀ ਹੱਥ ਨੂੰ ਪਕੜ ਕੇ ਸਿਮਰਨ ਦੇ ਵਿੱਚ ਮਨ ਜੋੜ ਦਿਓ। ਫੇਰ ਜਨ ਨਾਨਕ ਚਲੇ ਮਿਲੰਥਾ, ਮਿਲੰਥਾ ਤੋਂ ਭਾਵ ਤੈਨੂੰ ਮਿਲਣ ਵਾਲੇ ਰਸਤੇ 'ਤੇ ਅਸੀਂ ਫੇਰ ਚੱਲਾਂਗੇ, ਸਤਸੰਗਤ ਰੂਪੀ ਰਸਤੇ 'ਤੇ ਫੇਰ ਅਸੀਂ ਚੱਲ ਸਕਦੇ ਹਾਂ, ਜਦੋਂ ਤੁਸੀਂ ਸਾਨੂੰ ਗਿਆਨ ਦਾ ਸੁਰਮਾ ਬੁੱਧੀ ਰੂਪ ਨੇਤਰਾਂ 'ਚ ਪਾਉਣ ਵਾਸਤੇ ਬਖਸ਼ਿਸ਼ ਕਰੋਗੇ। ਜਦੋਂ ਸਾਨੂੰ ਅੰਨਿਆਂ ਨੂੰ ਤੁਸੀਂ ਗਿਆਨ ਦੇ ਨੇਤਰ ਬਖਸ਼ੋਗੇ, फिर सानू सरूप की साख्यता होगी, फिर सानू ये एहसास होगा कि मन तू जोत सरूप है अपना मूल पछाण, मन हर जी तेरे नाल है गुरमती रंग माण। हे मना तू साढ़े तीन मन की देह नहीं, आसा अंदेशा दोए पट जड़े, तेरे दसवें द्वारे अगे काम क्रोध लोह मोह अहंकार रूपी आसा अंदेशा रूपी शब्द स्पर्श रूप रसगंध रूप, यह जेड़े एक दरवाजे जड़े हुए है। सो जदों ज्ञान की प्राप्ति होगी फिर इत्थे आपां पहुँच सकते हैं। सो इहदा भाव है सानू अन्नियां नू सतगुरु जी अपना लड़ फड़ा दिओ, नाम रूपी पला दे दिओ, नाम रूपी पला फड़ा दिओ, जन नानक चले मलंथा, फिर असी तेनू मिलन वास्ते तेरी प्राप्ति वाले रस्ते ते चल सकते हैं। उहदी प्राप्ति कित्थों हुंदी है? सेवा सिमरन ते सतसंग दे विच्चों। सतसंगत नाम निधान है जिथों हर पाया, गुरु साहब कहिंदे ने सतसंगत नाम निधान है, निधान दा अर्थ हुंदा खजाना, सतसंग दे विच्चों नाम दा खजाना प्राप्त हुंदा है ते फिर हरी परमेश्वर की प्राप्ति हुंदी है। वह परमेश्वर किते बाहर नहीं, जिवें पानी दे उपर वूर पै जावे तां पानी नूं ढक लैंदा है, जदों हवा दा बुल्ला आउंदा है वह जिहड़ा वूर हुंदा है ना वह वूर परे हट जांदा ते पानी निर्मल स्वच्छ नजर आउंदा है। इसे तरह भरम की काई साढ़े हिरदे ते पई हुई है, जदों ज्ञान की हनेरी बगेगी तो वह भरम की काई हट जाएगी, अंदरों ते बाहरों उस परमेश्वर के दर्शन होणगे। सो अज फिर इस तरह महाराज ने उस गुरसिख नूं निहाल कीता कि भाई मेरे हिरदे च नाम वसया, पर वसया तां है जदों मैं पूरे गुरु की संगत की, पूर्ण सतगुरां ने मेरे अंतशकरण रूप मत्थे ते कृपा का हथ रखे है। सो इस शब्द में महाराज कहिंदे ने मना वाहिगुरु परमेश्वर के नाम नूं भज लै, तेरे सारे कार्ज सवर जाणगे। जिहड़े सिमरन नहीं करदे वह अपना समा अजाई गवाउंदे है, क्योंकि एक विद्वान लिखता है टाइम एंड टाइड वेट फॉर नन, समा ते समुंदर दीयां लहरां किसे दा इंतजार नहीं करदियां। यह दिन पर दिन समा अपना मौत वल नूं भज्जिया जा रहा है, जिवें पंछी हुंदा है दरख्त ते आके बहिंदा है, जदों दिन चढ़दा उडारी मार जांदा है, इसे तरह आपां जीव रूपी पंछी हाँ, संसार रूपी ब्रिश ते उमरा रूपी रात कट्टण वास्ते आए हाँ। जदों काल रूपी दिन चढ़ेगा तां फिर साध संगत जी आपां जीव रूप पंछी उडारी मार के काल दे वस पै के चले जावांगे, पर जिहड़े सिमरन करदे ने ओह काल दे वस नहीं पैंदे। संत तुमारे तुमरे प्रीतम तिन को काल ना खाते, बाबा दीप सिंह वर्गे महापुरश जिन्हां ने मौत नूं भी हरा दिता, कारण की सी? क्योंकि जप तप सेवा ते सिमरन दे जरिए। सो अज साडे घरां च कलेश क्यों बढ़ गया है? क्योंकि साडा नितनेम घरां चों खत्म हुंदा जा रहा है, विरले है। जिहड़े अमृत वेले पंज बाणियां रह रास शाम नूं ते कीर्तन सोहले दा जाप सौण वेले करदे ने, ऐसे विरले विरले रह गए। आओ सतगुरु अगे कृपा करिए भी सानू अन्नियां नूं ज्ञान तों हीणियां नूं ज्ञान दे नेत्र बख्शिश करके अपने नाम दा पल्ला फड़ा के साडा मनुखा जन्म है जिहड़ा साडे जीवन दा बेड़ा संसार रूपी भवसागर विच्चों पार करो, होईयां भुल्लां दी खेमा, क्योंकि गुरबाणी दे सारे अर्थ गुरु साहब आप ही जानते ने। कोई दुनिया का विद्वान ये वाह कढ के नहीं कह सकता मैं अर्थ जानता नहीं, सारे अर्थ सतगुरु आप ही जानते ने, आप तक जतन ही कर सकते हाँ। जतन किया जिनी क बुद्धि अकाल पुरख ने दत्ती सी, बहुत गलतियां हो गई होणगियां, खिमा करो, गुरु अते संगत बख्शन योग है। धन्नवाद गुरु रामदास पातशाह दा जिन्हां दी कृपा दे नाल तुहाडे दर्शन होए हन। आओ हुण दो पंक्तियां पढ़ करके समाप्ति है जी।
हमें अंधले ज्ञानहीन अज्ञानी क्यों चल है मार्ग पंथा, हम अंधले को गुर अंचल दीजै जन नानक चले मलंथा, हम अंधले को गुर अंचल दीजै जन नानक चले मलंथा। वाहे गुरु जी का खालसा, ਵਾਹਿਗੁਰੂ ਜੀ ਕੀ ਫਤਿਹ।